ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਸੁਆਮੀ ਸਰਨ ਪਰਿਉ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਜ ਬਿਨ ਕੌਣ ਉਧਾਰੇ। ਸੁਆਮੀ ਸਰਨ ਪਰਿਉ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਜ ਬਿਨ ਕੌਣ ਉਧਾਰੇ। ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ, ਸਾਧ ਸੰਗ ਪਰਮ ਗਤ ਪਾਈਐ, ਮਾਇਆ ਰਚ ਬੰਧ ਹਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ, ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ, ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਸ ਹਲਤ ਪਲਤ ਦੇ ਸੁਖਦਾਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ, ਸਿੱਖੀ ਦੇ ਕੇਂਦਰ ਗੁਰੂ ਪਾਤਸ਼ਾਹਾਂ ਜੀ ਦੀ ਨਿਵਾਜੀ ਹੋਈ ਧਰਤੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਹਜ਼ੂਰ ਦੇ ਅੰਮ੍ਰਿਤ ਵੇਲੇ ਦੇ ਫੁਰਮਾਨ ਆਪ ਜੀ ਨੇ ਸਰਵਣ ਕੀਤੇ। ਗੁਰੂ ਪਾਤਸ਼ਾਹ ਜੀ ਭੁੱਲਿਆ ਹੋਇਆਂ ਨੂੰ ਰਾਹ ਦਿਖਾ ਰਹੇ ਹੈ ਸ਼ਬਦ ਦੀ ਲੋਅ ਕਰਕੇ। ਅੰਧਿਆਰੇ ਦੀਪਕ ਚਾਹੀਏ, ਕਿਉਂਕਿ ਹਨੇਰੇ ਵਿੱਚ ਸਫ਼ਰ ਹੋ ਨਹੀਂ ਸਕਦਾ। ਹਨੇਰੇ ਵਿੱਚ ਖਤਰਾ ਹੈ ਰਸਤਾ ਭੁੱਲਣ ਦਾ, ਰੁਕਾਵਟਾਂ ਦਾ, ਔਕੜਾਂ ਦਾ, ਠੋਕਰਾਂ ਦਾ, ਹਰ ਵੇਲੇ ਖਤਰਾ ਮੰਡਰਾਉਂਦਾ। ਹਨੇਰੇ ਵਿੱਚ ਗਤੀ ਨਹੀਂ ਫੜੀ ਜਾ ਸਕਦੀ। ਉਹ ਸਭ ਤੋਂ ਵੱਡੀ ਲੋੜ ਹੁੰਦੀ ਹੈ ਵੀ ਜਿੰਨਾ ਚਾਨਣ ਹੋਏਗਾ ਉਨਾ ਸਫ਼ਰ ਸੁਖਾਲਾ ਹੋਏਗਾ, ਜਿੰਨਾ ਚਾਨਣ ਹੋਏਗਾ ਉਨਾ ਮੰਜ਼ਿਲ 'ਤੇ ਪਹੁੰਚਣਾ ਸੌਖਾ ਹੋਏਗਾ। ਅੰਧਕਾਰ ਵਿੱਚ ਲੋੜ ਹੈ ਬਹੁਤ ਵੱਡੀ ਪ੍ਰਕਾਸ਼ ਦੀ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈ ਹੈ। ਅਗੋਚਰ ਨੂੰ ਲੱਭਣ ਵਾਸਤੇ ਜਿਹਨੂੰ ਇੰਦਰੀਆਂ ਪਕੜ ਨਹੀਂ ਸੀ ਸਕੀਆਂ, ਉਹਨੂੰ ਢੂੰਡਣ ਵਾਸਤੇ, ਉਹਨੂੰ ਪਾਉਣ ਵਾਸਤੇ अंधकार विच प्रकाश की जरूरत है। तो ये प्रकाश सूरज के उदय होने नाल नहीं प्राप्त होया, कल्पत दीवे जगाउण नाल भी प्राप्त नहीं होया। जिन्हें भी रोशनी के साधन किए सब कुछ मिथे हुए सन। हजूर ने इतों तक कहा भी जे एक सूरज की बजाए बेशुमार सूरज चढ़ जान, चंद्रमिया का शुमार ना रवे, तो इन्ने नूर इन्ने प्रकाश के बावजूद जिहड़े चानन की जरूरत है वह चानन प्राप्त नहीं होया। हर सिख की रसना ते चढ़े हुए बचन ने जे सौ चंदा उगवै सूरज चढ़े हजार, इत्ते चानन हुंदियां गुर बिन घोर अंधार। घोर बहुत गहरा हनेरा है। इस घोर हनेरे दे अंदर कुछ नहीं सुझ रहा, आपां भी नहीं दिस रहा। गुर बिन घोर अंधार गुरु बिन समझ ना आवे, गुर बिन सुरत ना सिद्ध गुरु बिन मुक्त ना पावे। ना सुरत दी लो, ना जिंदगी दा प्रकाश, ना रस्ता, ना मार्ग, ना मंजिल, कुछ भी नहीं पता लग रहा। तो इस जिंदगी दे अंदर साहब ने टुट के लुकाई उत्ते जिहड़ी कृपा कीती ना, सारी लुकाई उत्ते मैं अर्ज करदा तुहाडे चरणां च गुरु साहब जी दीआं रहमतां नूं देश काल दीआं हद्दां विच बन्न के वेखण दा यतन कदी ना करो। ये साड़ी छोटी सोच का प्रतीक है। जो असी अपनी सौड़ी सोच में गुरु साहब जी नूं देश काल दीआं फिरकियां ते बरादरियां दीआं हद्दां विच बन्न के वेखदे हां, सूखम जिहा खतरा महसूस हुंदा है जदों कोई सतगुरु जी नूं इन्हां हद्दां विच बन्नदा है जिहड़ियां भूगोलिक हद्दां ने। बेनती नूं समझिओ, सूखम जिहा खतरा महसूस हुंदा जदों कोई भूगोलिक हद्दां विच सतगुरु जी नूं उहनां दीआं करनियां नूं उहनां दे ज्ञान नूं बन्नण दा यतन करदा। उहदे तों पहलां अपने आप वल वेखीए कि किसी दे भूगोलिक हदबंदियां तों पहलां असीं अपनियां फिरकियां दीआं हदबंदियां तो नहीं कढ के बैठे होए। इस गल की रमज नूं समझण दा यतन करिओ भी इस तों पहलां कि किसी ने भूगोलिक हदबंदियां पाईआं देश काल दीआं हद्दां दे विच बन्निआ गुरु नूं जां बन्नण दा यतन करदा कोई, उस तों पहलां असीं फिरकियां दीआं हद्दां विच तो नहीं गुरु नूं बन्निआ होया कदे। गुरु का सिख सेवादार है, गुरु का सिख जिम्मेवार है, गुरु का सिख सतगुरु जी प्रति सुहिरद है, सतगुरु जी नूं इष्ट रूप मानदा है। वड्डे फर्ज ने गुरसिख दे, पर इहदा ज्ञान इहदा नूर इहदा प्रकाश सारी लुकाई वास्ते है। जे गुरु पातशाह ते गुरु की सिक्खी नूं समझना है ना, सिक्खी मतलब गुरु का रस्ता, जे गुरु साहब ते गुरु के रस्ते नूं समझना है, जे गुरु साहब ते गुरु के ज्ञान नूं समझना है, जे गुरु साहब ते गुरु के मार्ग नूं समझना है, तो फिर भाई साहब जी नूं जदों असीं पुछांगे ना मानयोग भाई गुरदास जी नूं, फिर वो क्लीयर करदे आ भी सतगुरु जी किसे खिते नूं तारन वास्ते नहीं तुरे, किसे प्रांत नूं किसे देश नूं किसे फिरके नूं ज्ञान देण लई नहीं तुरे। ये भी बचन तुसी सारिआं ने कई बार सुने पढ़े, चढ़िया सोधन धरत लुकाई, सब देश हदबंदियां खत्म कर दित्तियां। जदों भाई साहब गुरदास भाई गुरदास जी गुरु नानक साहब जी के मिशन की गल करते हैं तो कहिंदे गुरु नानक साहब जी का मिशन किसी सौड़ी हदबंदी का मुथाज नहीं है। गुरु नानक साहब जी का मनोरथ, गुरु नानक साहब जी का हीला वसीला जो लुकाई वास्ते आ, वह सारी मानवता लई है, सारी मानवता लई। धरत लुकाई, सारी लुकाई, जिथों तक मनुखता वसदी है, मनुखां दी चेतना जिंदी है, उत्थे उत्थे गुरु नानक का ज्ञान उन्हां दी जिंदगी नूं सवारन वास्ते है। अंधेरे दीपक चाहिए, ਤੇ ਮੇਰੇ ਸਾਹਿਬ ਨੇ ਦਇਆ ਕਰਕੇ ਟੁੱਟ ਕੇ ਰਹਿਮਤ ਕਰਕੇ ਸਾਰੀ ਲੁਕਾਈ ਵਾਸਤੇ ਦੀਵਾ ਜਗਾ ਦਿੱਤਾ, ਸਾਰੀ ਮਾਨਵਤਾ ਵਾਸਤੇ। ਦੁਨੀਆਂ ਦਾ ਹਰ ਮਨੁੱਖ ਭਾਵੇਂ ਉਹ ਕਿਸੇ ਫਿਰਕੇ ਵਿੱਚ ਵੀ ਜਨਮਿਆ ਹੈ, ਉਹ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੀ ਜ਼ਿੰਦਗੀ ਨੂੰ ਰਾਹ ਦਿਖਾ ਸਕਦਾ, ਬਈ ਬਾਣੀ ਨੂੰ ਪ੍ਰੇਮ ਨਾਲ ਪੜ੍ਹ ਸਕਦਾ, ਬਾਣੀ ਨੂੰ ਵਾਚ ਸਕਦਾ, ਬਾਣੀ ਨੂੰ ਕਮਾ ਸਕਦਾ। ਕਿਸੇ ਦੇ ਉੱਤੇ ਅੰਕੁਸ਼ ਨਹੀਂ ਲਾ ਸਕਦੇ। ਬਾਣੀ ਦਾ ਸਤਿਕਾਰ ਕਾਇਮ ਰੱਖਣਾ ਸਿੱਖ ਦਾ ਧਰਮ ਹੈ। ਗੁਰੂ ਕੇ ਚਰਨਾਂ ਦੇ ਭਵਰੇ ਹੋਣ ਦੇ ਨਾਤੇ, ਗੁਰੂ ਕੇ ਨਵਾਜੇ ਹੋਏ ਹੋਣ ਦੇ ਨਾਤੇ, ਹਰ ਸਿੱਖ ਦਾ ਧਰਮ ਹੈ ਵੀ ਬਾਣੀ ਦਾ ਸਤਿਕਾਰ ਕਾਇਮ ਰੱਖੇ। ਪਰ ਬਾਣੀ ਉੱਤੇ ਕਾਬਜ਼ ਮੈਂ ਨਹੀਂ ਹੋ ਸਕਦਾ। ਅੰਧਿਆਰੇ ਦੀਪਕ ਚਾਹੀ ਹੈ, ਬਾਣੀ ਤੁਰ ਕੀ ਹੈ ਨਾ, ਬਾਣੀ ਵਾਹਿਗੁਰੂ ਜੀ ਦੀ ਹੈ ਨਾ, ਖਸਮ ਕੀ ਬਾਣੀ ਹੈ ਨਾ। ਵਾਹਿਗੁਰੂ ਜੀ ਦਾ ਇੱਕ ਚੜਿਆ ਹੋਇਆ ਸੂਰਜ ਸਾਰੀ ਮਨੁੱਖਤਾ ਵਾਸਤੇ ਹੈ। ਅਰਬਾਂ ਖਰਬਾਂ ਦੇ ਸੂਰਜਾਂ ਦਾ ਪ੍ਰਤਾਪ ਜਿਹਦੇ ਸਾਹਮਣੇ ਫਿੱਕਾ, ਉਹ ਬਾਣੀ ਕਿਸੇ ਇੱਕ ਵਾਸਤੇ ਹੋ ਸਕਦੀ ਹੈ? ਵਾਹਿਗੁਰੂ ਜੀ ਦਾ ਇੱਕ ਸੂਰਜ, ਉਹਨੂੰ ਕੋਈ ਕਿਸੇ ਹੱਦਬੰਦੀ ਵਿੱਚ ਨਹੀਂ ਬੰਨ ਸਕਿਆ ਵੀ ਆ ਬਾਗੇ ਤੋਂ ਪਰਲੇ ਪਾਸੇ ਅਸੀਂ ਆਪਣਾ ਸੂਰਜ ਨਹੀਂ ਜਾਣ ਦੇਣਾ, ਉਹਦੀ ਰੋਸ਼ਨੀ ਨਹੀਂ ਜਾਣ ਦੇਣੀ। ਜਿਹਦੇ ਇੱਕ ਸੂਰਜ ਨੂੰ ਕੋਈ ਹੱਦਬੰਦੀ 'ਚ ਨਹੀਂ ਬੰਨ ਸਕਿਆ, ਤੇ ਇਹ ਅਨੰਤ ਸੂਰਜਾਂ ਦੇ ਤੋਂ ਵੱਡੇ ਪ੍ਰਤਾਪ ਵਾਲੀ ਬਾਣੀ, ਇਹਦੇ ਪ੍ਰਕਾਸ਼ ਨੂੰ ਕੌਣ ਹੱਦਬੰਦੀ 'ਚ ਬੰਨੇਗਾ? ਬਈ ਗੁਰੂ ਦੀਆਂ ਰਹਿਮਤਾਂ ਨੂੰ ਦੇਸ਼ ਪ੍ਰਾਂਤ ਦੀਆਂ ਹੱਦਬੰਦੀਆਂ ਬੰਦੀਆਂ ਵਿੱਚ ਬੰਨਣ ਦਾ ਯਤਨ ਨਾ ਕਰੋ, ਇਹ ਸਾਡੀ ਬਹੁਤ ਛੋਟੀ ਸੋਚ ਦਾ ਪ੍ਰਗਟਾਵਾ ਹੋਏਗਾ। ਸਾਰੀ ਮਾਨਵਤਾ ਨੂੰ ਅੱਜ ਅੰਧਿਆਰੇ ਦੀਪਕ ਦੀ ਜ਼ਰੂਰਤ ਹੈ, ਸਾਰੀ ਮਨੁੱਖਤਾ। ਜਗਤ ਪੀਸ ਪੀਸ ਕੁਰਲਾ ਰਿਹਾ, ਸ਼ਾਂਤੀ ਸ਼ਾਂਤੀ ਲੱਭ ਰਿਹਾ। ਮੇਰੇ ਸਾਹਿਬ ਨੇ ਦਇਆ ਕਰਕੇ ਇਸ ਮਨੁੱਖਤਾ ਦੇ ਭਲੇ ਵਾਸਤੇ ਆ ਪ੍ਰਕਾਸ਼ ਦਿੱਤਾ, ਜਿਹਦਾ ਇੱਕ ਕਿਣਕਾ ਲੈ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਰੁਸ਼ਨਾ ਸਕਦੇ ਹਾਂ, ਅਸੀਂ ਕੁੱਲ ਮਾਨਵਤਾ ਨੂੰ ਰੁਸ਼ਨਾ ਸਕਦੇ ਹਾਂ, ਅਤੇ ਉਹ ਹੈ ਗੁਰਬਾਣੀ ਇਸ ਜੱਗ ਮੈਂ। ਸਾਰੇ ਕਹਿਓ ਜੀ, ਗੁਰਬਾਣੀ ਇਸ ਜੱਗ ਮੈਂ ਚਾਨਣ। ਅਹਿਸਾਸ ਤਾਂ ਕਰੀਏ ਨਾ ਵੀ ਚਾਨਣ ਮਾਨਣ ਵਾਸਤੇ ਹੁੰਦਾ ਕਿ ਚਾਨਣ ਪੂਜਣ ਵਾਸਤੇ ਹੁੰਦਾ? ਜਿੰਨਾ ਅਦਬ ਕਰੋ ਭਲੀ ਗੱਲ ਹੈ। ਸਵੇਰੇ ਚੜ੍ਹਦੇ ਸੂਰਜ ਨੂੰ ਵੀ ਥੈਂਕਸ ਕਹਿਣਾ ਬਣਦਾ ਵੀ ਤੂੰ ਸਾਨੂੰ ਸਾਡੀ ਦਿਨ ਨੂੰ ਰੋਸ਼ਨ ਕੀਤਾ, ਕੋਈ ਪਾਪ ਨਹੀਂ ਹੈ। ਪੁਰਾਣੇ ਰਿਸ਼ੀ ਮੁਨੀ, ਗੱਲ ਇਹ ਨਹੀਂ ਸੀ ਵੀ ਰੱਬ ਦਾ ਸ਼ਰੀਕ ਬਣ ਗਿਆ ਸੂਰਜ, ਪੁਰਾਣੇ ਰਿਸ਼ੀ ਮੁਨੀ ਚੜ੍ਹਦੇ ਅਤੇ ਲਹਿੰਦੇ ਸੂਰਜ ਨੂੰ ਸਲੂਟ ਕਰਦੇ ਸਨ, ਨਮਸਕਾਰ ਕਰਦੇ ਸਨ, ਅਤੇ ਮਤਲਬ ਇਹ ਨਾ ਸਮਝ ਲੈਣਾ ਵੀ ਸੂਰਜ ਨੂੰ ਰੱਬ ਬਣਾ ਲਿਆ। ਸਿਰਫ ਉਹਨੇ ਵਕਤੀ ਰੋਸ਼ਨੀ ਦਿੱਤੀ ਹੈ, ਕੁਝ ਪਹਿਰਾਂ ਵਾਸਤੇ, ਕੁਝ ਘੜੀਆਂ ਵਾਸਤੇ, ਅਤੇ ਫਿਰ ਉਹਦੀ ਰੋਸ਼ਨੀ ਸਿਮਟ ਗਈ ਹੈ। ਕਿਉਂ ਨਾ ਬਾਣੀ ਅੱਗੇ ਸਾਡਾ ਸਾਰਿਆਂ ਦਾ ਸੀਸ ਝੁਕੇ? ਭਾਈ ਝੁਕਣਾ ਚਾਹੀਦਾ, ਪਰ ਇਕੱਲਾ ਸੀਸ ਝੁਕਾਉਣਾ ਨਹੀਂ, ਇਸ ਰੋਸ਼ਨੀ ਨੂੰ ਮੰਨਣਾ ਹੈ। ਸ਼ੁਕਰ ਵਿੱਚ ਥੈਂਕਸ ਵਿੱਚ ਸਿਰ ਝੁਕਾਉਣਾ ਭਲੀ ਗੱਲ ਹੈ, ਨਾ ਸ਼ੁਕਰੇ ਨਹੀਂ ਹੋਣਾ, ਜਿੰਨਾ ਸਤਿਕਾਰ ਅਦਬ ਕਰੋ ਬੜੀ ਚੰਗੀ ਗੱਲ ਹੈ, ਪਰ ਇਸ ਰੋਸ਼ਨੀ ਨੂੰ ਮੰਨਣ ਨਾਲ ਜ਼ਿੰਦਗੀ 'ਚ ਪ੍ਰਕਾਸ਼ ਹੋਣਾ ਹੈ। ਇਕੱਲਾ ਰੋਸ਼ਨੀ ਦੀ ਪੂਜਾ ਕੀਤਿਆਂ ਪ੍ਰਕਾਸ਼ ਨਹੀਂ ਹੋਣਾ। ਭਾਈ ਹੇ ਦਾਤਾ, ਬਾਹਰ ਤੇ ਬਥੇਰਾ ਚਾਨਣ ਹੈ ਪਰ ਦਿਲ ਅੰਧਿਆਰੀ ਰਾਤ ਹੈ। ਬਾਹਰ ਤੇ ਦਿਸ ਦੀ ਚਾਨਣੀ ਵੀ ਬੜੀ ਹੈ ਤੇ ਧਰਮ ਕਰਮ ਦੀ ਚਾਨਣੀ ਵੀ ਬੜੀ ਹੈ। ਸਮਝਣਾ ਥੋੜਾ ਜਿਹਾ ਅਰਜਨ, ਇੱਕ ਤੇ ਨਾ ਦਿਸ ਦੀ ਚਾਨਣ, ਬੜੇ ਬੜੇ ਵਸੀਲੇ ਨੇ ਸਾਡੇ ਕੋਲ, ਇੱਕ ਧਰਮ ਕਰਮ ਦਾ ਚਾਨਣ ਵੀ ਬੜਾ। ਬਹੁਤ ਗਿਆਨ ਹੈ ਅੱਜ ਧਰਮ ਦਾ, ਹਰ ਬੰਦੇ ਨੂੰ ਛੇੜ ਕੇ ਵੇਖੋ, ਬੜਾ ਗਿਆਨ ਨਾਲ ਭਰਿਆ ਪਿਆ, ਤੇ ਇੰਨਾ ਭਰਿਆ ਪਿਆ ਕਿ ਉਹ ਗਿਆਨ ਟਕਰਾਉਣ ਲੱਗ ਪਿਆ। ਹੁਣ ਇਹ ਵੀ ਜ਼ਿੰਦਗੀ ਦਾ ਸੱਚ ਹੈ ਗੁਰਮੁਖੋ, ਅਗਿਆਨੀ ਨਹੀਂ ਟਕਰਾ ਰਿਹਾ, ਅੱਜ ਗਿਆਨੀ ਟਕਰਾ ਰਿਹਾ। ਜਿੰਨਾ ਗਿਆਨੀ ਦੀ ਜ਼ਿੰਦਗੀ 'ਚ ਟਕਰਾਅ ਹੈ, ਮੈਂ ਇਹ ਨਹੀਂ ਕਹਿੰਦਾ ਵੀ ਅਗਿਆਨੀ ਰਹਿਣਾ ਚਾਹੀਦਾ, ਪਰ ਗਿਆਨ ਮਨ ਸਮਝਾਵਣ ਕਾਰਨ ਹੈ। ਕਸ਼ੁਕ ਪੜ੍ਹੀ ਹੈ ਗਿਆਨ, ਜਿੰਨਾ ਕਲੇਸ਼ ਅੱਜ ਗਿਆਨੀ ਪਾ ਰਿਹਾ, ਕਿਉਂਕਿ ਹਜ਼ੂਰ ਨੇ ਪਹਿਲਾਂ ਸ਼ਰਤ ਰੱਖੀ ਸੀ, ਪਹਿਲਾਂ ਮਨ ਪ੍ਰਬੁੱਧ ਹੈ ਆਪਣਾ, ਪਾਤਸ਼ਾਹ ਅਵਰ ਰਜ਼ਾਵਾ,
ਜਿਹੜੇ ਗਿਆਨ ਨੂੰ ਮਨ ਤੋਂ ਸ਼ੁਰੂ ਕਰਨਾ ਸੀ ਉੱਥੋਂ ਨਹੀਂ ਸ਼ੁਰੂ ਕੀਤਾ ਸੀ। ਅਸੀਂ ਗਿਆਨ ਕਿੱਥੋਂ ਸ਼ੁਰੂ ਕੀਤਾ? ਤੁਹਾਡੇ ਤੋਂ। ਤੁਹਾਨੂੰ ਇਕੱਠੇ ਕਰਾਂਗੇ, ਅਸੀਂ ਤੁਹਾਨੂੰ ਆਪਣਾ ਗਿਆਨ ਦਿਆਂਗੇ, ਅਤੇ ਫਿਰ ਅਸੀਂ ਟਕਰਾਅ ਪੈਦਾ ਕਰਾਂਗੇ। ਮੇਰਾ ਗਿਆਨ ਆਖਰੀ ਹੈ, ਮੇਰਾ ਗਿਆਨ ਆਖਰੀ ਹੈ, ਮੇਰਾ ਗਿਆਨ ਆਖਰੀ ਹੈ, ਅਤੇ ਗਿਆਨ ਵੰਡਣ ਵਾਲੇ ਦੇ ਅੰਦਰ ਵੀ ਸ਼ਾਂਤੀ ਨਾ ਰਹੀ। ਜਿਹਨੇ ਗਿਆਨ ਵੰਡਣਾ ਸੀ ਨਾ, ਉਹਦੇ ਅੰਦਰ ਵੀ ਸ਼ਾਂਤੀ ਨਾ ਰਹੀ। ਇਸ ਵਾਸਤੇ ਮੈਂ ਕਿਹਾ ਵੀ ਜਿੰਨਾ ਅੱਜ ਗਿਆਨੀ ਟਕਰਾਅ ਵਿੱਚ ਹੈ, ਸ਼ਾਇਦ ਉਹਨਾਂ ਅਗਿਆਨੀ ਟਕਰਾਅ ਵਿੱਚ ਨਾ ਹੋਵੇ। ਗਿਆਨ ਪੜ੍ਹ, ਮੈਂ ਗਿਆਨ ਦਾ ਵਿਰੋਧੀ ਨਹੀਂ, ਪਰ ਮਨ ਸਮਝਾਵਣ ਕਾਰਨ ਹੈ। ਮਨ ਪ੍ਰਬੁੱਧ ਹੈ ਆਪਣਾ। ਸਤਿਗੁਰ ਜੀ ਨੇ ਤਸਵੀਰ ਬਣਾ ਦਿੱਤੀ ਸੀ ਸਾਡੀ ਜ਼ਿੰਦਗੀ ਦੀ, ਅਵਰ ਉਪਦੇਸ਼ ਮੇਰੀ ਜ਼ਿੰਦਗੀ ਦੀ ਤਸਵੀਰ ਸਤਿਗੁਰ ਜੀ ਨੇ ਬਣਾ ਦਿੱਤੀ ਸੀ। ਲੋਕ ਮੇਰੀ ਚਮੜੀ ਦੀ ਤਸਵੀਰ ਬਣਾ ਸਕਦੇ ਆ, ਸਤਿਗੁਰੂ ਜੀ ਨੇ ਅੰਦਰ ਦੀ ਬਿਰਤੀ ਦੀ ਤਸਵੀਰ ਖਿੱਚੀ ਸੀ ਕਿ ਤੇਰੀ ਜ਼ਿੰਦਗੀ ਦੇ ਅੰਦਰ ਕਲੇਸ਼ ਹੈ ਅਤੇ ਤੂੰ ਦੁਨੀਆਂ ਨੂੰ ਵੀ ਕਲੇਸ਼ ਵੰਡੇਗਾ। ਉਹਦਾ ਕਾਰਨ ਕੀ ਹੈ? ਅਵਰ ਉਪਦੇਸ਼ ਹੈ, ਆਪ ਨਾ ਕਰੇ। ਗੁਰੂ ਅੱਗੇ ਝੋਲੀ ਅੱਡ ਕੇ ਨਾ ਪਹਿਲਾਂ ਅਸੀਂ ਗੱਲਾਂ ਕਰਨ ਵਾਲੇ ਸਾਰੇ ਜਣੇ ਅਰਦਾਸ ਕਰੀਏ। ਮੈਂ ਆਪਣੇ ਤੋਂ ਸ਼ੁਰੂ ਕਰ ਰਿਹਾ, ਮੈਨੂੰ ਬਾਕੀਆਂ ਦੇ ਜੀਵਨ ਦਾ ਨਹੀਂ ਪਤਾ। ਸਾਧ ਸੰਗਤ, ਤੁਸੀਂ ਮੇਰੇ ਲਈ ਵੀ ਅਰਦਾਸ ਕਰਿਓ ਵੀ ਸੱਚੇ ਪਾਤਸ਼ਾਹ ਕਿਤੇ ਜ਼ਿੰਦਗੀ 'ਚ ਟਿਕਾਓ ਬਖਸ਼, ਕਿਤੇ ਜ਼ਿੰਦਗੀ 'ਚ ਸਥਿਰਤਾ ਬਖਸ਼। ਜਿੰਨੀ ਦੇਰ ਜ਼ਿੰਦਗੀ 'ਚ ਸਥਿਰਤਾ ਨਹੀਂ ਆ ਰਹੀ, ਟਿਕਾਓ ਨਹੀਂ ਆ ਰਿਹਾ, ਸਾਨੂੰ ਕੀ ਪਤਾ ਸ਼ਾਂਤੀ ਦੀ ਪਰਿਭਾਸ਼ਾ ਕੀ ਹੁੰਦੀ ਹੈ, ਚੈਨ ਦੀ ਪਰਿਭਾਸ਼ਾ ਕੀ ਹੁੰਦੀ ਹੈ, ਸਕੂਨ ਦੀ ਵਿਆਖਿਆ ਕੀ ਹੁੰਦੀ ਹੈ? ਜਦੋਂ ਆਪ ਹੀ ਸਕੂਨ ਨਹੀਂ ਵੇਖਿਆ, ਲੋਕਾਂ ਨੂੰ ਕਿੱਥੋਂ ਸਕੂਨ ਦੀ ਗੱਲ ਸੁਣਾਵਾਂਗੇ? ਦੁਨੀਆਂ ਸੱਚੀ ਮੁੱਚੀ ਸਕੂਨ ਲੱਭ ਰਹੀ ਹੈ, ਧਰਮ ਮੰਦਰਾਂ ਵਿੱਚ ਇਸੇ ਲਈ ਲੋਕ ਜਾ ਰਹੇ ਆ ਵੀ ਸਾਨੂੰ ਕਿਤੇ ਤੇ ਜ਼ਿੰਦਗੀ ਦਾ ਸਕੂਨ ਮਿਲ ਜਾਏ। ਅਸੀਂ ਉਹਨੂੰ ਹੀ ਜੰਗ ਦਾ ਅਖਾੜਾ ਬਣਾ ਕੇ ਰੱਖ ਦਿੱਤਾ। ਧਰਮ ਮੰਦਰ ਅਤੇ ਧਰਮ ਸਾਡੇ ਕਟਾਕਸ਼ ਦਾ ਸਾਧਨ ਬਣੇ ਹੋਏ ਆ, ਜਿੱਥੇ ਕਿਤੇ ਜਗ੍ਹਾ ਨਹੀਂ ਲੱਭਦੀ। ਇਹ ਇੱਕ ਕੌਮਨ ਜਗ੍ਹਾ ਹੈਗੀ ਆ, ਆਪਣੇ ਪਿੰਡ ਪੱਧਰ ਤੋਂ ਲੈ ਕੇ ਸੰਸਾਰ ਪੱਧਰ ਤੱਕ ਕੌਮਨ ਜਗ੍ਹਾ ਹੈਗੀ ਹੈ, ਜਿੱਥੇ ਕਿਤੇ ਨਹੀਂ ਸਾਨੂੰ ਟਕਰਾਅ ਦਾ ਸਾਧਨ ਲੱਭਿਆ। ਚਲੋ ਜੀ, ਇੱਥੇ ਤਾਂ ਹੈ ਹੀ ਹੈ ਨਾ, ਮੈਂ ਬੋਲਾਂਗਾ, ਤੁਸੀਂ ਸਾਬਤ ਕਰੋ। ਗੁਰੂ ਦਾ ਵਾਸਤਾ ਹੈ, ਸੱਚੀ ਮੁੱਚੀ ਮੈਨੂੰ ਤਾਂ ਇਹ ਲੱਗਦਾ, ਇਹ ਮੈਨੂੰ ਹੀ ਸਾਹਿਬ ਕਹਿ ਰਹੇ ਨੇ ਕਿ ਦੁਨੀਆਂ ਦੇ ਉੱਤੇ ਤਰਸ ਕਰ ਅੱਜ ਦੇ ਗਿਆਨੀਆਂ ਸੰਸਾਰ ਨੂੰ ਸ਼ਾਂਤੀ ਨਾਲ ਜੂ ਲੈਂਦੇ। ਆਪਣਾ ਗਿਆਨ ਲੱਦਣ ਦਾ ਯਤਨ ਨਾ ਕਰ, ਗਿਆਨ ਦਾ ਰਸ ਲੈਣ ਦਾ ਯਤਨ ਕਰ। ਅੰਧਿਆਰੇ ਦੀਪਕ ਚਾਹੀਏ, ਅਤੇ ਦੀਪਕ ਦੇਣ ਵਾਲੇ ਨੇ ਸਾਰੀ ਮਨੁੱਖਤਾ ਨੂੰ ਕਿਹਾ, ਲਓ ਰੋਸ਼ਨੀ, ਰੱਜ ਰੱਜ ਕੇ ਰੋਸ਼ਨੀ ਲਓ, ਤੁਹਾਡਾ ਰਾਹ ਸੁਖਾਲਾ ਹੋ ਜਾਏ, ਤੁਹਾਡੀ ਮੰਜ਼ਿਲ ਕਲੀਅਰ ਹੋ ਜਾਏ। ਗੁਰਬਾਣੀ ਇਸ ਜੱਗ ਮੈਂ ਚਾਨਣ, ਸਤਿਗੁਰ ਸ਼ਬਦ ਉਜ਼ਾਰੋ ਦੀਪਾ। ਟਿਕਾਓ ਚਾਹੀਦਾ ਸਾਧ ਸੰਗਤ। ਧਰਮ ਕਰਮ ਇਸ ਲਈ ਕੀਤਾ ਜਾਂਦਾ ਸੀ ਵੀ ਸਾਡੀ ਭਟਕਣਾ ਖਤਮ ਹੋ ਜਾਏ, ਸਾਡੀ ਬੇਚੈਨੀ ਮੁੱਕ ਜਾਏ, ਸ਼ਾਂਤ ਸਹਿਜ ਰਹੱਸ ਮਨ ਉਪਜਿਓ। ਕਿੱਥੋਂ ਖਰੀਦਾਂਗੇ ਸ਼ਾਂਤੀ ਜੀ? ਕਿੱਥੋਂ ਮਿਲੇਗਾ ਸਾਨੂੰ ਸਹਿਜ? ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ ਰਸਨਾ। ਗੁਣ ਗੁਣ ਰਿੜਕ ਆਪਣੇ ਅੰਦਰ ਜੇਬਾ, ਗੁਣ ਰਿੜਕ, ਅਤੇ ਜਿਉਂ ਜਿਉਂ ਗੁਣ ਰਿੜਕੇਗੀ, ਗੁਣਾਂ ਦਾ ਅਸਰ ਤੇਰੇ ਉੱਤੇ ਹੋਏਗਾ। ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਇਹਨੂੰ ਟਿਕਾਓ ਕਹਿੰਦੇ ਆ। ਅੱਜ ਹਜ਼ੂਰ ਨੇ ਸ਼ਬਦ ਦੇ ਪਹਿਲੇ ਬੰਦ ਰਹਾਓ ਦੀ ਪੰਕਤੀ, ਪਹਿਲਾ ਬੰਦ, ਇਹਦੇ 'ਚ ਸਤਿਗੁਰ ਜੀ ਨੇ ਇੱਕ ਸ਼ਬਦ ਵਰਤਿਆ, ਸ਼ਰਨ। ਸ਼ਰਨ ਦੀ ਵਿਆਖਿਆ ਕੀ? ਬਾਣੀ 'ਚ ਬਹੁਤ ਵਾਰੀ ਸ਼ਰਨ ਸ਼ਬਦ ਆਇਆ। ਬੁੱਧ ਧਰਮ ਵਿੱਚ ਪ੍ਰਵੇਸ਼ ਕਰਨਾ ਹੋਵੇ ਤੇ ਬੋਧੀ ਇੱਕ ਬਚਨ ਬੋਲਦੇ ਆ, ਬੁੱਧੰ ਸ਼ਰਨੰ ਗੱਛਮਈ। ਮੈਂ ਬੁੱਧ ਦੀ ਸ਼ਰਨ ਵਿੱਚ ਜਾਂਦਾ। ਵਾਟ ਇਜ਼ ਦੀ ਡੈਫੀਨੇਸ਼ਨ ਆਫ ਸ਼ਰਨ? ਕਿਹਨੂੰ ਕਹਿੰਦੇ ਆ ਸ਼ਰਨ? ਬਾਣੀ ਅੰਦਰ ਬਾਰ ਬਾਰ ਕਿਹਾ, ਮੱਥਾ ਟੇਕਣ ਆਉਣ ਵਾਲਾ ਸਿੱਖ ਆਪਣੇ ਗੁਰੂ ਅੱਗੇ ਕਮਿਟਮੈਂਟ ਕਰਦਾ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਟਿਕਾਓ। ਚਿੰਤਾ ਲਾਹੇ ਮਤਲਬ ਕੀ? ਟਿਕਾਓ ਆ ਗਿਆ। ਕੀ ਹੈ ਇਹ ਸ਼ਰਨ ਜਿਹਦੇ ਨਾਲ ਚਿੰਤਾ ਦੂਰ ਹੋ ਜਾਂਦੀ ਹੈ, ਮਨ ਟਿਕ ਜਾਂਦਾ ਹੈ? ਕੀ ਹੈ ਇਹ ਸ਼ਰਨ ਜਿੱਥੇ ਜਾ ਕੇ ਦੌੜ ਮੁੱਕ ਜਾਂਦੀ ਹੈ? ਤੇ ਸਾਹਿਬ ਕਹਿੰਦੇ ਆ, ਅਵਰ ਨਾ ਸੂਝੈ ਦੂਜੀ ਠਾਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੁੱਟੈ, ਹਮ ਨਿਰਗੁਣ ਲਿਓ ਉਭਾਰੀ। ਇਹ ਸ਼ਰਨ ਦੀ ਵਿਆਖਿਆ ਵੀ ਮੈਂ ਜਿੱਦਾਂ ਦਾ ਵੀ ਹੈਗਾ ਨਾ, ਮੇਰੇ ਲੇਖੇ ਨਾ ਵਿਚਾਰਿਓ, ਤੇ ਮੈਂ ਡਿੱਗ ਪਿਆ ਮਹਾਰਾਜ। ਦਾਤਾ ਗਰੀਬ ਨਿਵਾਸ ਜੀ ਨੇ ਕਿਹਾ, ਸਵਾਮੀ ਸ਼ਰਨ ਪਰਿਓ ਦਰਬਾਰੇ। ਇਹ ਪਹਿਲਾ ਬਚਨ ਹੈ ਟੋਡੀ ਰਾਗ। ਹਜ਼ੂਰ ਪੰਚਮ ਪਾਤਸ਼ਾਹ ਮਹਾਰਾਜ ਦੇ ਮੁਖਾਰਬਿੰਦ ਤੋਂ ਬਖਸ਼ਿਸ਼ ਕੀਤੇ ਹੋਏ ਬਚਨ। ਸਵਾਮੀ ਸ਼ਰਨ ਪਰਿਓ ਦਰਬਾਰੇ, ਸ਼ਰਨ ਪਰਿਓ ਦਰਬਾਰੇ। ਦਰਬਾਰ ਕੀ ਹੈ, ਸ਼ਰਨ ਕੀ ਹੈ, ਸਵਾਮੀ ਕੀ ਹੈ? ਥੋੜ੍ਹੇ ਜਿਹੇ ਸਬਰ ਦੇ ਨਾਲ ਇਸ ਗੱਲ ਨੂੰ ਸਮਝੀਏ, ਘੰਟੇ ਪੂਰੇ ਨਾ ਕਰੀਏ, ਇਹ ਨਾ ਵੇਖੀਏ ਵੀ ਕਿੰਨਾ ਕੁ ਪੜ੍ਹ ਪੜ੍ਹ ਕੇ ਅਸੀਂ ਮੁਕਾ ਲਿਆ ਛੇਤੀ ਸਪੀਡ, ਅਤੇ ਇੱਕ ਗ੍ਰੰਥੀ ਸਿੰਘ ਉੱਠਣ ਲੱਗਾ, ਦੂਜੇ ਨੂੰ ਘੜੀ ਦਿਖਾਉਂਦਾ ਵੀ ਇੰਨੇ ਅੰਗ ਕਰ ਦਿੱਤੇ ਆ, ਹੁਣ ਇੰਨੇ ਕਰਕੇ ਅੱਗੇ ਉੱਠਣਾ, ਤੂੰ ਤੇਰੀ ਆਉਟਪੁੱਟ ਇਹ ਆ। ਥੋੜ੍ਹਾ ਜਿਹਾ ਸਬਰ ਦੇ ਨਾਲ, ਸਵਾਮੀ ਕੌਣ ਹੈ, ਸ਼ਰਨ ਕੀ ਹੈ, ਦਰਬਾਰ ਕੀ ਹੈ? ਸਵਾਮੀ ਸ਼ਰਨ ਪਰਿਓ ਦਰਬਾਰੇ। ਸਵਾਮੀ ਕੌਣ? ਮਾਲਕ। ਮਾਲਕ ਕਿੰਨੇ ਕੁ ਹੈ? ਮਾਲਕ ਦਾ ਗੁਣ ਕੀ ਹੈ? ਮਾਲਕ ਦਾ ਗੁਣ ਇਹ ਹੈ ਵੀ ਜਿਹਦੀ ਸ਼ਰਨ ਵਿੱਚ ਪਿਆ ਬੇਪਰਵਾਹੀ ਹੋ ਜਾਂਦੀ ਹੈ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ। ਸ਼ਰਨ ਕੀ ਹੈ? ਜਿੱਥੇ ਜਾ ਕੇ ਅਗਲੀ ਦੌੜ ਮੁੱਕ ਜਾਂਦੀ ਹੈ, ਫਾਈਨਲ ਵੀ ਬਸ ਮੈਂ ਤੇਰੇ ਚਰਨਾਂ 'ਚ ਡਿੱਗ ਪਿਆ, ਅਤੇ ਇਹਦੇ ਤੋਂ ਅੱਗੇ ਸਾਹਿਬ ਜੀ ਹੁਣ ਉੱਧਰ ਤੁਰਾਂਗਾ ਜਿੱਧਰ ਤੂੰ ਤੁਰੇਂਗਾ। ਸ਼ਰਨ ਦੀ ਵਿਆਖਿਆ ਕੀ ਹੈ? ਤਉ ਮੈਂ ਆਇਆ, ਧਿਆਨ ਦਿਓ ਬਚਨ ਵੱਲ, ਤਉ ਮੈਂ ਆਇਆ, ਸ਼ਰਨੀ ਆਇਆ, ਕਿਰਪਾ ਆਇਆ, ਭਰੋਸੇ ਆਇਆ, ਮੱਥਾ ਟੇਕਣਾ। ਅਤੇ ਅਸੀਂ ਕਹਿੰਦੇ ਅਸੀਂ ਗੁਰੂ ਕੀ ਸ਼ਰਨ ਵਿੱਚ ਲੈਣ, ਧਿਆਨ ਦਿਓ ਥੋੜ੍ਹਾ ਜਿਹਾ, ਮੱਥਾ ਟੇਕਣਾ, ਗੁਰੂ ਦੀ ਸ਼ਰਨ ਵਿੱਚ ਪੈ ਜਾਣਾ। ਅਤੇ ਇੱਥੇ ਆ ਕੇ ਇੱਕ ਬਿਰਤੀ ਕੀ ਹੋਵੇ ਕਿ ਤਉ ਮੈਂ ਆਇਆ, ਸ਼ਰਨੀ ਆਇਆ, ਕਿਰਪਾ ਆਇਆ, ਭਰੋਸੇ ਆਇਆ। ਜਿਉਂ ਭਾਵੈ ਤਿਉਂ ਰੱਖੋ ਸਵਾਮੀ, ਮਾਰਗ ਗੁਰੇ ਪਠਾਇਆ। ਮੈਨੂੰ ਗੁਰੂ ਨੇ ਮਾਰਗ ਦੱਸਿਆ ਅਤੇ ਮੈਂ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਗਿਆ। ਗੁਰੂ ਨੇ ਮਾਰਗ ਦੱਸਿਆ ਅਤੇ ਮੈਨੂੰ ਗੁਰੂ ਦੇ ਮਾਰਗ ਤੋਂ ਸਮਝ ਆਈ ਵੀ ਮੈਂ ਹੋਰ ਥਾਂ ਨਾ ਹੀ, ਜਿਸ ਪੈ ਕਰੋ ਬੇਨੰਤੀ, ਭਰੋਸੇ ਆਇਆ। ਜੇ ਭਰੋਸੇ ਨਾਲ ਨਹੀਂ ਆਇਆ ਤਾਂ ਤੇਰੇ ਆਉਣ ਦਾ ਹੀ ਫਾਇਦਾ ਕੋਈ ਨਹੀਂ ਹੋਇਆ। ਮੱਥਾ ਤਾਂ ਬਥੇਰੇ ਲੋਕ ਟੇਕ ਰਹੇ ਆ ਜੀ, ਮੈਂ ਤਾਂ ਲੰਮੇ ਪੈ ਕੇ ਟੇਕਿਆ ਸੀ। ਮਹਾਰਾਜ ਕਹਿੰਦੇ ਤਾਂ ਕੀ ਹੋਇਆ, ਉਹ ਤਾਂ ਸ਼ਿਕਾਰੀ ਵੀ ਲੰਮੇ ਪੈਂਦਾ, ਅਪਰਾਧੀ ਦੂਣਾ ਨਿਵੈ। ਜਿਉਂ ਹੰਤਾ ਹੱਥਦਾ ਜਿਵੇਂ ਮਾਰਦਾ ਮਿਰਗਾਏ, ਸੀਸ ਨਵਾਇਆ ਕਿਆ ਥੀ ਹੈ, ਜਰਦਾ ਕੁਸੁੱਧਾ ਜਾਏ। ਤਉ ਮੈਂ ਆਇਆ, ਸ਼ਰਨੀ ਆਇਆ, ਕਿਰਪਾ ਆਇਆ, ਭਰੋਸੇ ਆਇਆ। ਜਿਉਂ ਭਾਵੈ ਤਿਉਂ ਰੱਖੋ ਸਵਾਮੀ, ਮਾਰਗ ਗੁਰੇ। ਬਿਲਕੁਲ ਸਰੈਂਡਰ ਕਰ ਦਿੱਤਾ ਆਪਣੇ ਆਪ ਨੂੰ, ਆਪਣਾ ਆਪ ਅਰਪਣ ਕਰ ਦਿੱਤਾ ਵੀ ਮਾਲਕ ਜੀ ਜਿਵੇਂ ਤੇਰੀ ਰਜ਼ਾ ਹੈ ਮੈਂ ਤੈਨੂੰ ਆਪਣਾ ਆਪ ਸੌਂਪ ਦਿੱਤਾ। ਸ਼ਰਨ ਦਾ ਅਰਥ ਹੈ ਸੌਂਪ ਦੇਣਾ। ਦੋ ਗੱਲਾਂ ਨੇ ਇੱਥੇ ਸ਼ਰਨ ਪੈਣ ਦੀਆਂ, ਇੱਕ ਮਿਟਣਾ, ਦੂਜਾ ਟਿਕਣਾ। ਮਿਟਿਆ ਹੋਇਆ ਹੀ ਟਿਕਦਾ, ਦੂਜਾ ਨਹੀਂ ਟਿਕ ਸਕਦਾ। ਜਿੰਨੀ ਦੇਰ ਮਿਟਦਾ ਨਹੀਂ ਉਨੀ ਦੇਰ ਕਿੱਥੇ ਟਿਕਦਾ? ਮੁਰਦਾ ਹੋਏ ਮੁਰੀਦ, ਮੁਰਦਾ ਟਿਕ ਜਾਂਦਾ, ਉਹ ਨਹੀਂ ਹਰਕਤ ਕਰਦਾ, ਉਹ ਨਹੀਂ ਹਿੱਲਦਾ। ਸਿੱਖਾ ਮਿਟਣਾ ਅਤੇ ਟਿਕਣਾ ਸਿੱਖ, ਫਿਰ ਤੈਨੂੰ ਸ਼ਰਨ ਦਾ ਪਤਾ ਲੱਗੇਗਾ ਭਾਈ। ਹੇ ਪਾਤਸ਼ਾਹ ਜੀ, ਗੁਣ ਮੇਰੇ ਵਿੱਚ ਕੋਈ ਨਹੀਂ ਅਤੇ ਸ਼ਰਨ ਤੇਰੀ 'ਚ ਆ ਗਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ। ਗੁਣ ਮੇਰੇ 'ਚ ਕੋਈ ਨਹੀਂ ਅਤੇ ਮੈਂ ਤੇਰੀ ਸ਼ਰਨ ਵਿੱਚ ਡਿੱਗ ਪਿਆ। ਹੁਣ ਤੇਰਾ ਬਿਰਧ ਹੈ ਮਹਾਰਾਜ, ਹੈ ਮੈਂ ਪੱਥਰ ਵਰਗਾ ਹਾਂ ਪਰ ਤੇਰੇ ਬੇੜੇ 'ਚ ਸਵਾਰ ਹੋ ਗਿਆ, ਹੁਣ ਤੇਰਾ ਬਿਰਧ ਉਤਾਰ। ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ ਤੁਮਰੀ ਸ਼ਰਨ। ਅੱਗੇ ਕੀ ਜੀ? ਤੁਮਰੀ ਸ਼ਰਨ, ਭੈਣੋ ਬੋਲਿਓ, ਤੁਮਰੀ ਸ਼ਰਨ। ਬਸ ਸਿਰਫ ਤੇਰੀ ਆਸ ਮਹਾਰਾਜ, ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰੋਂ ਬੇਨਤੀ। ਸ਼ਰਨ ਦੀ ਵਿਆਖਿਆ ਸਮਝ ਲਈਏ, ਇਕੱਲਾ ਮੱਥਾ ਟੇਕਣ ਨਾਲ ਨਹੀਂ ਗੱਲ ਮੁੱਕਣੀ ਸਾਧ ਸੰਗਤ। ਸ਼ਰਨ 'ਤੇ ਇੱਕ ਕਮਿਟਮੈਂਟ ਹੈ, ਸ਼ਰਨ 'ਤੇ ਇੱਕ ਕੌਲ ਹੈ ਵੀ ਮੈਂ ਸਿਰ ਤੇਰੇ ਚਰਨਾਂ 'ਚ ਰੱਖਿਆ, ਇਸ ਸਿਰ ਦੇ ਅੰਦਰ ਦੀ ਬੁੱਧੀ ਤੇਰੇ ਚਰਨਾਂ 'ਚ ਰੱਖੀ ਅਤੇ ਮਹਾਰਾਜ ਇਹ ਬੁੱਧੀ ਤੈਨੂੰ ਸੌਂਪ ਕੇ ਤੇਰੇ ਕੋਲੋਂ ਮਤ ਮੰਗਣ ਆਇਆ। ਹੁਣ ਆਪਣੀ ਬੁੱਧੀ ਨਾਲ ਨਹੀਂ ਚੱਲਾਂਗਾ, ਤੇਰੀ ਮਤ ਨਾਲ ਚੱਲਾਂਗਾ, ਇਹ ਸ਼ਰਨ ਹੈ। ਹਮ ਅਗਿਆਨ ਅਲਪ ਮਤ ਥੋਰੀ, ਤੁਮੇ ਆਪਣ ਬਿਰਧ ਰਖਾਵੋ। ਇੱਕ ਵਾਰੀ ਮਿਲ ਕੇ ਕਹੀਏ ਨਾ ਸਾਹਿਬ ਨੂੰ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮਾਰੀ ਆਸਾ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰੱਖੋ ਰੱਖਣ ਹਾਰ ਦਿਆਲਾ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ। ਗੋਲਾ ਮਿਟਿਆ ਹੁੰਦਾ, ਗੋਲਾ ਜਿਹੜਾ ਹੁੰਦਾ ਨਾ ਮੁੱਲ ਖਰੀਦੀ ਲਾਲਾ ਗੋਲਾ, ਉਹ ਮਿਟਿਆ ਹੁੰਦਾ। ਗੁਲਾਮ ਨੂੰ ਪੁੱਛਿਆ ਸੀ ਕਿਸੇ ਨੇ, ਤੇਰਾ ਨਾਂ ਕੀ? ਉਹ ਕਹਿੰਦਾ ਜਦੋਂ ਵੇਖੀ ਗਿਆ ਜਿਹੜਾ ਮਰਜ਼ੀ ਨਾਂ ਲੈ ਲਓ। ਤੇਰੀ ਚਾਹਤ ਕੀ ਹੈ? ਕਹਿੰਦਾ ਜਦੋਂ ਵੇਖੀ ਗਿਆ ਤੇ ਮੇਰੀ ਚਾਹਤ ਨਾਲ ਕੀ ਫਰਕ ਪੈਂਦਾ, ਜੋ ਦਿਓਗੇ ਖਾਵਾਂਗਾ, ਜਿੱਥੇ ਬਿਠਾਓਗੇ ਉੱਥੇ ਬੈਠਾਂਗਾ। ਜਿਹਨੂੰ ਖਰੀਦ ਹੀ ਲਿਆ ਉਹਦੀ ਮਰਜ਼ੀ ਕਾਹਦੀ ਰਹਿ ਗਈ? ਫਿਰ ਮਰਜ਼ੀ ਤਾਂ ਮਾਲਕ ਦੀ ਚੱਲਦੀ ਹੈ ਨਾ। ਹੇ ਸਵਾਮੀ, ਮੈਂ ਸ਼ਰਨ ਆਇਆ ਹਾਂ, ਮੈਨੂੰ ਗੁਲਾਮ ਬਣਾ ਲਓ। ਮਿਟਣਾ ਅਤੇ ਟਿਕਣਾ, ਮਿਟਿਆ ਹੋਇਆ ਹੀ ਟਿਕਦਾ, ਜਿੰਨੀ ਦੇਰ ਮਿਟਦਾ ਨਹੀਂ ਉੰਨੀ ਦੇਰ ਟਿਕਦਾ ਨਹੀਂ, ਅਤੇ ਜਿੰਨੀ ਦੇਰ ਟਿਕਦਾ ਨਹੀਂ ਉੰਨੀ ਦੇਰ ਸ਼ਰਨ ਦੀ ਸਮਝ ਨਹੀਂ ਆਉਣੀ। ਮੱਥਾ ਟੇਕਣ ਦਾ ਬੜਾ ਕਮਾਲ ਦਾ ਸਾਨੂੰ ਸ਼ਬਦ ਦਿੱਤਾ ਸੀ, ਟੇਕਣ ਦਾ ਮਤਲਬ ਵੀ ਟਿਕਣਾ ਸੀ ਸਾਧ ਸੰਗਤ। ਮੱਥਾ ਟਿਕਿਆ ਪਰ ਚਿੱਤ ਨਹੀਂ ਟਿਕਿਆ, ਮੱਥਾ ਟਿਕਿਆ ਪਰ ਸੁਰਤ ਨਹੀਂ ਟਿਕੀ, ਮੱਥਾ ਟਿਕਿਆ ਪਰ ਮਨ ਨਹੀਂ ਟਿਕਿਆ। ਟਿਕਦਾ ਤਾਂ ਜੇ ਮੱਥੇ ਦੇ ਨਾਲ ਪਹਿਲਾਂ ਮਿਟਦਾ। ਮੇਰੀ ਹੱਥ ਬੰਨ ਕੇ ਪੰਥ ਦੇ ਚਰਨਾਂ 'ਚ ਬੇਨਤੀ ਹੈ, ਖਾਲਸਾ ਪੰਥ ਜੀਓ, ਗੁਰੂ ਘਰ ਦਾ ਚੌਂਕੀਦਾਰਾ ਕਰਕੇ ਮੈਂ ਆਪਣਾ ਪਰਿਵਾਰ ਪਾਲਦਾ ਅਤੇ ਜਿਨ੍ਹਾਂ ਦੇ ਸਦਕਾ ਪਰਿਵਾਰ ਪਾਲਦਾ ਉਹਨਾਂ ਦਾ ਸੁੱਖ ਮੰਗਣਾ ਮੇਰਾ ਧਰਮ ਹੈ। ਗੁਰੂ ਕੇ ਸਿੱਖਾਂ ਸਦਕਾ ਮੈਂ ਪਰਿਵਾਰ ਪਾਲਦਾ। ਅਰਦਾਸ ਕਰੀਏ ਕਿ ਸਾਡਾ ਆਪਾ ਮਿਟ ਜਾਏ ਅਤੇ ਸਾਡੇ ਅੰਦਰ ਵੀ ਟਿਕਾ ਆਵੇ ਅਤੇ ਬਾਹਰ ਵੀ ਸ਼ਾਂਤੀ ਹੋਵੇ। ਦੋ ਸ਼ਬਦਾਂ ਦੀ ਬੇਨਤੀ ਮੈਂ ਕਰਨੀ ਚਾਹਾਂਗਾ ਤੁਹਾਡੇ ਚਰਨਾਂ 'ਚ ਗੁਰਮੁਖੋ। ਮੇਰੀ ਭਾਵਨਾ ਨੂੰ ਸਮਝਿਓ, ਹੱਥ ਬੰਨ ਕੇ ਅਰਜ਼ ਕਰਦਾ। ਅਰਦਾਸ ਕਰੀਏ ਅਸੀਂ ਸਾਰੀ ਦੁਨੀਆ ਦੇ ਜਿਹੜੇ ਸਿੱਖ ਹਨ ਉਹ ਗੁਰੂ ਦੀ ਸੱਚੀ ਟਕਸਾਲ ਵਿੱਚ ਘੜ ਕੇ ਟਕਸਾਲੀ ਬਣ ਜਾਈਏ। ਟਕਸਾਲ 'ਚ ਟਕੇ ਘੜੇ ਜਾਂਦੇ ਹਨ। ਟਕਸਾਲ ਕਿਹਨੂੰ ਕਹਿੰਦੇ ਆ? ਜਿੱਥੇ ਕਰੰਸੀ ਘੜੀ ਜਾਂਦੀ ਹੈ, ਅਤੇ ਕਰੰਸੀ ਦੀ ਇੰਨੀ ਵੈਲਿਊ ਹੁੰਦੀ ਹੈ ਜਿਹੜੀ ਟਕਸਾਲ 'ਚ ਘੜੀ ਜਾਏ। ਭਾਵੇਂ ਹੀਰੇ ਮਹਿੰਗੇ ਹੋ ਸਕਦੇ ਆ, ਸੋਨਾ ਮਹਿੰਗਾ ਹੋ ਸਕਦਾ, ਜਵਾਹਰਾਤ ਮਹਿੰਗੇ ਹੋ ਸਕਦੇ ਆ, ਪਰ ਉਹ ਘੜੇ ਹੋਏ ਟਕਿਆਂ ਦੀ ਇੰਨੀ ਵੈਲਿਊ ਹੈ ਵੀ ਉਹ ਦੇ ਕੇ ਹੀਰੇ ਖਰੀਦੇ ਜਾ ਸਕਦੇ ਆ, ਸੋਨਾ ਖਰੀਦਿਆ ਜਾ ਸਕਦਾ, ਜਵਾਹਰਾਤ ਖਰੀਦੇ ਜਾ ਸਕਦੇ ਆ। ਜਿਹੜੇ ਘੜੇ ਗਏ ਉਹਨਾਂ ਦੀ ਕੀਮਤ ਹੈ। ਟਕਸਾਲ ਦਾ ਮਤਲਬ ਹੈ ਜਿੱਥੇ ਟਕੇ ਘੜੇ ਜਾਣ। ਅਤੇ ਸਾਡੇ ਗੁਰੂ ਨੇ ਸ਼ਬਦ ਦੀ ਟਕਸਾਲ ਖੋਲ੍ਹੀ ਸਿੱਖ ਘੜਨ ਵਾਸਤੇ। ਅਸੀਂ ਸ਼ਬਦਾਂ ਤੋਂ ਕਲੇਸ਼ ਨਾ ਪਾਈਏ, ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਘੜੀ ਜਾਵੇ ਅਤੇ ਸਾਰਾ ਪੰਥ ਟਕਸਾਲੀ ਹੋਵੇ, ਜਿਹੜੀ ਤੇਰੀ ਟਕਸਾਲ ਵਿੱਚ ਘੜ ਕੇ ਸਿੱਖ ਬਣ ਜਾਏ, ਟਕਿਆਂ ਵਾਂਗੂ ਘੜਿਆ ਜਾਏ, ਸਾਡੀ ਵੈਲਿਊ ਪੈ ਜੇ। ਮੇਰਾ ਬਾਬਾ ਇੱਕ ਮਿਸ਼ਨ ਲੈ ਕੇ ਸੰਸਾਰ 'ਤੇ ਆਉਂਦਾ, ਅਤੇ ਮਿਸ਼ਨ ਕੀ ਹੈ? ਕੱਲ ਤਾਰਨ ਗੁਰੂ ਨਾਨਕ ਆਇਆ, ਬੜਾ ਕਲੀਅਰ ਮਿਸ਼ਨ ਹੈ ਨਾ। ਫਿਰ ਉਹ 10 ਸਰੂਪਾਂ ਵਿੱਚ ਵਰਤਦਾ, ਇੱਕ ਜੋਤ ਧਿਆਨ ਦਿਓ, ਅਤੇ ਫਿਰ ਆਪਣਾ ਮਿਸ਼ਨ ਕਲੀਅਰ ਕਰਦਾ। ਪੁੱਛੋ ਕਲਗੀਆਂ ਵਾਲੇ ਸਾਹਿਬ ਨੂੰ, ਮਿਸ਼ਨ ਕੀ ਹੈ ਤੁਹਾਡਾ ਜੀ? ਅਤੇ ਉਹ ਬੜਾ ਹੀ ਸਪਸ਼ਟ ਦੁਨੀਆਂ ਨੂੰ ਕਹਿੰਦੇ ਆ, ਇਹ ਮਿਸ਼ਨ ਹੈ ਕਿ ਹਮ ਇਹ ਕਾਜ ਜਗਤਮੋ ਆਏ ਧਰਮ ਹੇਤ ਗੁਰਦੇਵ ਪਠਾਏ। ਉਹ ਬੜਾ ਕਲੀਅਰ ਮਿਸ਼ਨ ਆਪਣਾ ਦੱਸਦੇ ਆ, ਸਾਡਾ ਮਕਸਦ ਮਿਸ਼ਨ ਹੈ, ਸਾਡਾ ਟਾਰਗੇਟ ਹੈ, ਯਾਹੀ ਕਾਜ ਧਰਾ ਹਮ ਜਨਮੰਗ ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਮਿਸ਼ਨ ਹੈ ਮੇਰੇ ਗੁਰੂ ਦਾ, ਅਤੇ ਜਿਹੜਾ ਮਿਸ਼ਨ ਨੂੰ ਅਪਣਾਉਂਦਾ ਉਹਨੂੰ ਕੀ ਕਹਿੰਦੇ ਆ? ਮਿਸ਼ਨਰੀ। ਹੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ, ਸਾਰਾ ਪੰਥ ਤੇਰੇ ਮਿਸ਼ਨ ਨੂੰ ਅਪਣਾ ਕੇ ਮਿਸ਼ਨਰੀ ਬਣ ਜਾਏ। ਹੇ ਮੇਰੇ ਸਤਿਗੁਰੂ, ਸਾਰਾ ਪੰਥ ਤੇਰੀ ਟਕਸਾਲ 'ਚ ਘੜਿਆ ਜਾਏ ਅਤੇ ਟਕਸਾਲੀ ਬਣ ਜਾਏ। ਅਸੀਂ ਆਪਣੀ ਸੌੜੀ ਸੋਚ ਪਾਸੇ ਰੱਖ ਦਈਏ ਅਤੇ ਪੰਥ ਦੇ ਉੱਤੇ ਦਇਆ ਕਰੀਏ। ਟਿਕਾਂਗੇ ਉਦੋਂ ਜਦੋਂ ਮਿਟਾਂਗੇ, ਉਦੋਂ ਹੀ ਟਿਕਾਂਗੇ। ਕਿਉਂ ਨਹੀਂ ਟਿਕ ਪਾ ਰਹੇ? ਕਿਉਂਕਿ ਸਾਨੂੰ ਮਿਟਣਾ ਨਹੀਂ ਆ ਰਿਹਾ। ਸਾਨੂੰ, ਅਸੀਂ ਅੱਖਰਾਂ ਨੂੰ ਲੜਾਈ ਦਾ ਸਾਧਨ ਬਣਾ ਕੇ ਬੈਠੇ ਹੋਏ ਹਾਂ। ਇਹ ਅੱਖਰ ਸਾਡੀ ਜ਼ਿੰਦਗੀ ਨੂੰ ਸਵਾਰਨ ਵਾਲੇ ਹੈ। ਮੈਂ ਅਰਦਾਸ ਕਰਦਾ ਦੁਨੀਆਂ ਦੇ ਉੱਤੇ ਆਇਆ ਹਰ ਸਿੱਖ ਮਿਸ਼ਨਰੀ ਹੋ ਜਾਏ, ਹਰ ਸਿੱਖ ਟਕਸਾਲੀ ਹੋ ਜਾਏ, ਹਰ ਸਿੱਖ ਘੜਿਆ ਜਾਵੇ ਤੇਰੀ ਟਕਸਾਲ 'ਚ, ਹਰ ਸਿੱਖ ਤੇਰੇ ਮਿਸ਼ਨ ਨੂੰ ਲੈ ਕੇ ਤੁਰ ਪਏ, ਅਤੇ ਦੁਨੀਆਂ ਉੱਤੇ ਸਭ ਤੋਂ ਪਹਿਲਾਂ ਮਿਸ਼ਨਰੀ ਮੇਰਾ ਬਾਬਾ ਨਾਨਕ ਜਿਹੜਾ ਮਿਸ਼ਨ ਉਲੀਕ ਕੇ ਸਾਨੂੰ ਦੇ ਰਿਹਾ। ਮਿਸ਼ਨਰੀ ਮੇਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹਦੇ ਮਿਸ਼ਨ ਦੇ ਉੱਤੇ ਖਾਲਸਾ ਪੰਥ ਨੇ ਚੱਲਣਾ, ਜਿਹਨੇ ਆਪਣਾ ਮਿਸ਼ਨ ਤੁਹਾਡੀ ਝੋਲੀ 'ਚ ਪਾਇਆ ਕਿ ਤੁਸੀਂ ਵੀ ਇਹ ਕਰਮ ਕਰਨਾ ਕਿ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਕਹੋ ਨਾ, ਗੱਜ ਕੇ ਚੇਤੇ ਹੈਗਾ ਮਿਸ਼ਨ ਦੁਸ਼ਟ ਸਭਨ ਕੋ। ਜਿਹੜਾ ਮਿਸ਼ਨ ਸੀ ਉਹ ਭੁੱਲ ਗਿਆ ਅਤੇ ਅਸੀਂ ਅੱਖਰਾਂ ਤੋਂ ਲੜਨ ਲੱਗ ਪਏ। ਦੁਸ਼ਤਾਂ ਦੀਆਂ ਜੜ੍ਹਾਂ ਪੁੱਟਣੀਆਂ ਖਾਲਸੇ ਦਾ ਮਿਸ਼ਨ ਸੀ, ਅਤੇ ਖਾਲਸਾ ਮਿਸ਼ਨ ਨੂੰ ਭੁੱਲ ਕੇ ਆਪਣੀ ਝਗੜੇ 'ਚ ਪੈ ਗਿਆ ਅਤੇ ਦੁਸ਼ਟਾਂ ਦੀਆਂ ਜੜ੍ਹਾਂ ਲੱਗਣੀਆਂ ਸ਼ੁਰੂ ਹੋ ਗਈਆਂ। ਯਾਦ ਰੱਖਿਓ, ਸ਼ਰਨ ਹੈ ਟਿਕਣਾ, ਅਤੇ ਟਿਕਾਂਗੇ ਤਾਂ ਜੇ ਮਿਟਾਂਗੇ, ਜੇ ਮਿਟਦੇ ਨਹੀਂ ਤਾਂ ਖਾਲੀ ਭਾਂਡਿਆਂ ਵਾਂਗ ਟਕਰਾਉਂਦੇ ਰਹਾਂਗੇ। ਹਵਾ ਦਾ ਝੋਕਾ ਆਇਆ, ਡਿਸਪੋਜੇਬਲ ਗਲਾਸ ਹੁੰਦਾ ਨਾ ਡਿਸਪੋਜੇਬਲ, ਅਤੇ ਅਗਲਾ ਰੱਖ ਕੇ ਕਹਿੰਦਾ ਛੇਤੀ ਛੇਤੀ ਇਹਦੇ 'ਚ ਪਾਣੀ ਪਾ ਦੇ, ਨਹੀਂ ਤਾਂ ਇਹਨੇ ਟਿਕਣਾ ਨਹੀਂ, ਇਹਦੇ ਪੈਰ ਨਹੀਂ ਹੈਗੇ। ਖਾਲੀ ਦੇ ਕਾਹਦੇ ਪੈਰ ਨੇ, ਹਵਾ ਦੇ ਝੋਕੇ ਨਾਲ ਉੱਡਦਾ ਫਿਰਦਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਵਾਮੀ ਸ਼ਰਨ ਭਰਿਓ ਦਰਬਾਰੇ। ਜੋ ਸਾਹਿਬ ਨੇ ਅੱਜ ਰਹਿਮਤ ਕੀਤੀਆਂ ਨੇ, ਸੁਰਤ ਟਿਕਾਓ, ਜੋਦੜੀ ਕਰੀਏ ਦਾਤਾ ਜੀ, ਤੇਰੀ ਬਾਣੀ ਦਾ ਗੋਹਜ ਸਾਡੇ ਸੁਰਤ ਦੀਆਂ ਉਡਾਰੀਆਂ ਤੋਂ ਬਹੁਤ ਗਹਿਰਾ ਹੈ। ਦਇਆ ਕਰੋ ਕਿ ਤੁਹਾਡੀ ਬਾਣੀ ਦੀ ਲੋਹ ਵਿੱਚ ਅਸੀਂ ਆਪਣਾ ਅੱਜ ਸਵਾਰੀਏ, ਅਸੀਂ ਆਪਣਾ ਭਵਿੱਖ ਸਵਾਰ ਲਈਏ। ਸਾਰੇ ਮਨ ਚਿੱਤ ਟਿਕਾ ਕੇ ਇੱਕ ਵਾਰੀ ਪਿਆਰ ਵਿੱਚ ਜੁੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਸਵਾਮੀ ਸਰਨ ਪਰਿਓ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ,
ਤੁਝ ਬਿਨ ਕੌਣ ਉਧਾਰੇ। ਲੋਕੀ ਮੇਰਾ ਇੱਕ ਗੁਨਾਹ ਵੇਖ ਲੈਣਗੇ ਨਾ ਤੇ ਧੱਕੇ ਮਾਰ ਕੇ ਕੱਢ ਦੇਣਗੇ। ਕੋਟ ਅਪਰਾਧ ਖੰਡਨ ਕੇ ਦਾਤੇ, ਸੰਸਾਰ ਨੇ ਇੱਕ ਔਗਣ ਵੇਖ ਲਿਆ ਤੇ ਵੇਖਿਓ ਸਵੇਰੇ ਸੋਸ਼ਲ ਮੀਡੀਆ 'ਤੇ ਕਿੱਦਾਂ ਰੌਲਾ ਪੈਂਦਾ, ਨਹੀਂ ਨਾ ਜਰਿਆ ਹੁੰਦਾ। ਚੰਗਿਆਈ ਤਾਂ ਵੈਸੇ ਇੱਕ ਵੀ ਨਹੀਂ, ਪਰ ਮੰਨ ਲਓ ਵੀ 99 ਚੰਗਿਆਈਆਂ ਨੇ ਅਤੇ ਇੱਕ ਸੂਖਮ ਜਿਹਾ ਔਗਣ ਲੱਭ ਗਿਆ ਅਤੇ ਜੇ ਉਹਨੂੰ ਛੱਜ 'ਚ ਪਾ ਕੇ ਨਾ ਛੱਟਿਆ ਤਾਂ ਉਨੀ ਦੇਰ 'ਤੇ ਚੈਨ ਹੀ ਨਹੀਂ ਆਉਣਾ ਸਾਨੂੰ। ਵਾਹ ਮੇਰੇ ਸਤਿਗੁਰੂ, ਤੈਨੂੰ ਮੇਰੇ ਕਰੋੜਾਂ ਔਗਣਾਂ ਦਾ ਪਤਾ ਹੈ, ਪਰ ਪਰਦੇ ਫਿਰ ਕੱਜੀ ਜਾਂਦਾ ਪਿਆ। ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ, ਕੇਤੇ ਗਣੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤੀਸਦ ਭੁੱਲੀਐ, ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੁੱਲੀਐ। ਲੂਕ ਕਰਤ ਬਿਕਾਰ ਬਿਖੜੇ, ਲੋਕਾਂ ਨੂੰ ਨਹੀਂ ਪਤਾ ਕਿ ਪਰਦੇ ਦੇ ਪਿੱਛੇ ਮੇਰੀ ਜ਼ਿੰਦਗੀ ਦਾ ਸੱਚ ਕੀ ਹੈ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰੀਆ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰੀਆ। ਤੈਨੂੰ ਮੇਰੀ ਅਸਲੀਅਤ ਦਾ ਪਤਾ ਸੱਚੇ ਪਾਤਸ਼ਾਹ, ਪਰ ਹੇ ਕਰੋੜਾਂ ਅਪਰਾਧਾਂ ਨੂੰ ਖੰਡਨ ਕਰਨ ਵਾਲੇ ਸਾਹਿਬ ਜੀ, ਤੁਝ ਬਿਨ ਕੌਣ ਉਧਾਰੇ। ਜਗਤ ਨੂੰ ਮੇਰੇ ਔਗਣਾਂ ਦਾ ਪਤਾ ਲੱਗ ਗਿਆ ਤੇ ਤਰਦੇ ਨੂੰ ਵੀ ਡੋਬ ਦੇਣਗੇ। ਹੇ ਸਵਾਮੀ, ਸਾਰੇ ਔਗਣ ਵੇਖ ਕੇ ਪੱਥਰ ਵਰਗੇ ਨੂੰ ਤਾਰਨ ਵਾਲਾ ਤੂੰ ਹੀ ਹੈ, ਤੇਰੇ ਤੋਂ ਬਿਨਾਂ ਕੋਈ ਵੀ ਬਚਾ ਨਹੀਂ ਸਕਦਾ।
ਰਹਾਓ ਖੋਜਤ ਖੋਜਤ ਬਹੁ ਪਰਕਾਰੇ, ਸਰਬ ਅਰਥ ਵਿਚਾਰੇ, ਸਾਧ ਸੰਗ ਪਰਮ ਗਤ ਪਾਈਐ, ਮਾਇਆ ਰਚ ਬੰਧ ਹਾਰੇ।
ਪੂਰੀ ਕਸੌਟੀ ਉੱਤੇ ਤੱਤ ਕੱਢ ਕੇ ਸਾਹਿਬ ਕਹਿ ਰਹੇ ਆ, ਖੋਜ ਖੋਜ ਅਰਕ ਕੱਢਦੇ ਨਾ ਅਰਕ, ਕਿਹੜੇ ਜਿਹੜੇ ਦਵਾਈਆਂ ਬਣਾਉਣ ਵਾਲੇ ਆਯੁਰਵੈਦਿਕ ਵਾਲੇ, ਉਹਨਾਂ ਨੂੰ ਵੇਖਿਓ ਕਦੀ, ਉਹ ਚੀਜ਼ ਨੂੰ ਕਾੜ ਕਾੜ ਕੇ ਕਾੜ ਕਾੜ ਕੇ ਫਿਰ ਉਹਦਾ ਤੱਤ ਕੱਢਦੇ ਆ। ਕਿਸੇ ਚੀਜ਼ ਨੂੰ ਹੋਰ ਮੰਥਨ ਕਰਨਾ, ਹੋਰ ਰਿੜਕਣਾ, ਅਤੇ ਬਹੁਤੇ ਸਾਰੇ ਦੁੱਧ ਨੂੰ ਦਹੀਂ ਬਣਾਇਆ, ਦਹੀਂ ਨੂੰ ਰਿੜਕ ਰਿੜਕ ਕੇ ਚਾਟੀ ਭਰਿਆ ਹੋਇਆ, ਦਹੀਂ ਸੀ ਚਾਟੀ ਜਿੰਨਾ, ਅਤੇ ਫਿਰ ਉਹਦੇ 'ਚ ਇੰਨਾ ਮੱਖਣ ਨਿਕਲਿਆ, ਮੱਖਣ ਤੋਂ ਛੱਡ ਕੇ ਇੰਨਾ ਘਿਓ ਬਣਿਆ, ਇਹਨੂੰ ਕਹਿੰਦੇ ਤੱਤ ਕੱਢਣਾ। ਬਹੁਤੇ ਸਾਰੇ ਪਸਾਰੇ ਵਿੱਚੋਂ ਤੱਤ ਕੀ ਕੱਢਿਆ, ਧਰਮ ਦੇ ਨਾਂ 'ਤੇ ਬਹੁਤ ਪਸਾਰਾ ਹੈ, ਪੁੰਨ ਦਾਨ ਕਰ ਰਿਹਾ, ਤੀਰਥਾਂ 'ਤੇ ਜਾ ਰਿਹਾ, ਨੰਗੇ ਪੈਰੀਂ ਜਾ ਰਿਹਾ, ਲੰਮੇ ਪੈ ਪੈ ਜਾ ਰਿਹਾ, ਬਹੁਤਾ ਸਾਰਾ ਪਸਾਰਾ ਹੈ ਧਰਮ ਦੇ ਨਾਂ ਦੇ ਉੱਤੇ, ਅਤੇ ਸਭ ਵਿੱਚੋਂ ਤੱਤ ਕੀ ਨਿਕਲਿਆ ਜੀ। ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ। ਅਰਥ ਦਾ ਇੱਥੇ ਮਤਲਬ ਅਰਥ ਵਿਵਸਥਾ ਹੁੰਦੀ ਨਾ, ਆਰਥਿਕਤਾ। ਅਸੀਂ ਕਹਿੰਦੇ ਕਿਸ ਅਰਥ ਆਇਆ, ਮਤਲਬ ਕਿਸ ਮਤਲਬ ਲਈ ਆਇਆ, ਕਿਸ ਫਾਇਦੇ ਲਈ ਆਇਆ। ਮੈਂ ਸਾਰੇ ਫਾਇਦੇ ਵਿਚਾਰ ਲਏ, ਸਾਰੇ ਆਪਣੇ ਅਰਥ ਵਿਚਾਰ ਲਏ ਵੀ ਮੈਨੂੰ ਕਿਵੇਂ ਲਾਭ ਹੋ ਸਕਦਾ, ਬੜੀ ਖੋਜ ਕੀਤੀ, ਬੜੀ ਖੋਜ ਕੀਤੀ। ਕਿਸੇ ਨੇ ਕਿਹਾ ਤੀਰਥਾਂ 'ਤੇ ਜਾਈ ਲਾਭ ਹੋਏਗਾ, ਕਿਸੇ ਨੇ ਕਿਹਾ ਦਾਨ ਕਰੀ ਲਾਭ ਹੋਏਗਾ, ਕਿਸੇ ਨੇ ਕਿਹਾ ਮੰਤਰ ਪੜ੍ਹੀ ਤਾਂ ਲਾਭ ਹੋਏਗਾ, ਕਿਸੇ ਨੇ ਕਿਹਾ ਇੰਨਾ ਰਟਨ ਰੱਟੀ ਤਾਂ ਲਾਭ ਹੋਏਗਾ। ਮੈਂ ਸਾਰੇ ਤੱਤ ਕੱਢ ਕੇ ਅਤੇ ਇਸ ਨਿਰਣੇ 'ਤੇ ਸਾਹਿਬ ਕਹਿ ਰਹੇ ਆ, ਕੀ ਨਿਰਣਾ ਕੀਤਾ ਸਤਿਗੁਰੂ ਜੀ ਨੇ, ਕੀ ਤੱਤ ਕੱਢਿਆ। ਸਾਧ ਸੰਗ ਪਰਮ ਗਤ ਪਾਈਐ, ਇਹ ਤੱਤ ਕੱਢਿਆ ਵੀ ਭਈ ਜੇ ਕਿਤੇ ਆਤਮਕ ਅਵਸਥਾ ਉੱਚੀ ਕਰਨੀ ਹੈ ਤਾਂ ਉਹ ਹੈ ਸੰਗਤ। ਜਦੋਂ ਸੰਗਤ ਵਿੱਚ ਜੁੜੇਗਾ ਫਿਰ ਤੇਰੀ ਅਵਸਥਾ 'ਚ ਬਦਲਾਅ ਆਉਣਾ। ਜਿਸ ਬੰਦੇ ਦੀ ਜ਼ਿੰਦਗੀ 'ਚ ਸੰਗਤ ਨਹੀਂ, ਗੁਰਸੰਗਤ ਨਹੀਂ, ਉਹਦੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ। ਖੋਜਤ ਖੋਜਤ ਸੁਣੀ ਇਹ ਸੋਏ, ਬੜੇ ਬੜੇ ਪਾਪੀ, ਬੜੇ ਬੜੇ ਦੁਰਾਚਾਰੀ, ਅਤੇ ਸਾਹਿਬ ਨੇ ਤੱਤ ਕੀ ਕੱਢਿਆ। ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ, ਘਰਾਂ ਵਿੱਚ ਬਾਣੀ ਪੜ੍ਹੋ, ਘਰਾਂ ਵਿੱਚ ਸਿਮਰਨ ਕਰੋ, ਚੰਗੀ ਗੱਲ ਹੈ। ਘਰਾਂ ਵਿੱਚ ਵੀ ਸੰਗਤ ਬਣਾਓ, ਪਰ ਘੱਟੋ ਘੱਟ ਦਿਨ ਵਿੱਚ ਇੱਕ ਵਾਰੀ ਗੁਰੂ ਘਰ ਜਾ ਕੇ ਸੰਗਤ ਜ਼ਰੂਰ ਕਰੋ। ਕੌਮੀ ਮੇਲ ਮਿਲਾਪ ਵਧੇਗਾ, ਮਨ ਦੇ ਅੰਦਰ ਨਿਮਰਤਾ ਆਵੇਗੀ, सेवा की भावना पैदा होएगी। ये ना हो जाए भी घर गुरु साहब का प्रकाश किया तो असी गुरुद्वार की संगत छड़ दी, गुरु घर की रौनक वधेगी, कौमी काज होणगे। बहुत जरूरी है सिख वास्ते संगत करनी। सारे धर्म कर्म का तत् है, हर कीरत तत् विचारे, हर कीरत साध संगत है, सिर करमन कै करमा, खोजत खोजत बहु प्रकारे, सर्ब अर्थ विचारे, साध संग परम गत पाई है, माया रच बंद हारे। बाकी सब बंद नू बंद बन के हार के जे अवस्था उच्ची करनी, जे परम गति पाउनी है ते महाराज कहिंदे ओ गुरसंगत है। खोजत खोजत सुनी एह सोए, किवें पार उतारा होएगा। दाता जी ने कहा सारे अंदर लिख लियो हिरदे दे उत्ते, खोजत खोजत सुनी एह सोए, खोजत खोजत सुनी एह सोए,
खोजत खोजत सुनी एह सोए,
साध संगत बिन तरयो न कोए, साध संगत बिन तरयो न कोए,
साध संगत बिन तरयो न कोए,
खोजत खोजत बहु प्रकारे, सर्व अर्थ विचारे, साध संग परम गत पाई है, माया रच बंद हारे। बाकी तो एवें बन नू बन बन के हार गए। जे वाकई कोई पानी है ना पदवी, तो वह गुरसंगत विच जुड़ जा। ज्यों ज्यों मन नीवा होएगा, आपस को जो जाना नीचा सो गणिया, सब ते उच्चा, इनू परम गत कहिंदे। ज्यों ज्यों मिटेंगा गुरसंगत विच, त्यों त्यों टिकेंगा, तो ज्यों ज्यों टिकेंगा त्यों त्यों परम गत बनेगी। जुड़ बाणी दे नाल, होर कोई साधन नहीं। जे अमृत बाणी हर हर तेरी सुन सुन होवै, सुन सुन होवै, उच्ची आत्मक अवस्था पाउण वास्ते बाणी नाल सुरत जोड़, बाणी दे ज्ञान नू कमाउणा शुरू कर, एक उत्ते भरोसा रख, नाले आत्मक अवस्था उच्ची होएगी, नाले तेरे अंदर शांति आएगी, नाले दूजिआं नू शांति वंडेगा। जलन बुझी शीतल होए मनुआ, सतगुर का दर्शन पाए जीओ। जलन नहीं बुझी इस वास्ते दूजिआं नू भी साड़ रहे। तो सच्चे पातशाह महाराज कहिंदे भी आही तत् है, साध संग परम गत पाई है, यही निचोड़ है।
चरण कमल संग प्रीत मन लागी, सुरजन मिले प्यारे,
मन दी प्रीत साहिब दे चरणा कमलां नाल उन्नी देर लग नहीं सकती जिन्नी देर गुरसंगी सतसंगियां दा मेल नहीं हुंदा। असीं गाथा सुणदे हां भाई अदली जी दी, भाई विधि चंद जी दी। भाई अदली जी दा मेल हुंदा है, भाई विधि चंद जी गुरु चरणा च रंगे जांदे आ। नाम है सुलखणी वसदियां चब्बे, ने फल जांदी नूं इक फल लगे, आ चब्बा पिंड। ते मिलाप हुंदा भाई साहब भाई गुरदास जी वर्गे सिखां दा, जिन्हां कोलों सोझी मिलदी है गुरु दी शरण पिया झोलियां भर जांदियां, परमेशर ते टेक रखियां दातां मिल जांदियां। ते उस टेक ने उस शरण ने अंदर स्थिरता लैंदी, चरण कमल संग प्रीत मन लागी, सुरजन मिले। सुरजन दा अर्थ है दैवी, दैवी गुणा वाले, सुर देवत्यां नूं कहिंदे। दो तरह दियां इत्थे रूहां फिरदियां, एक सुरजन ने एक असुरजन ने। असुर मतलब दैंत, सुर मतलब देवते। ते अर्थ ये ना समझो भी बाहां बहुतियां ते पिछे चक्कर घूम रहे ने, दैवी गुणा वाले देवते ते मलीन कर्मां वाले दैंत। हे मेरे दाता, मैनू दैवी गुणा वाले गुरसिखां दा मेल कराओ, तां कि तेरे मार्ग दे पांधी बन सकीए, तां कि जिंदगी दे विच राह मिल सके।
नानक आनंद करे हर जप जप, सगले रोग निवारे।
वैसे जिन्ने रोग लगे है ना, खतरनाक रोग, हंकार दा रोग, दीर्घ रोग, सारे कलेश दी मुढ़, नफरत दा, वैर दा, क्रोध दा, ਤੇ ਸੱਚੇ ਪਾਤਸ਼ਾਹ ਸਗਲੇ ਰੋਗ ਨਿਵਾਰੇ ਦਾ ਸਾਧਨ ਦੱਸ ਰਹੇ ਹੈ। ਨਾਨਕ ਆਨੰਦ ਕਰੇ ਹਰ ਜਪ ਜਪ, ਆਤਮਕ ਆਨੰਦ ਮਿਲੇਗਾ, ਤੇਰੇ ਅੰਦਰ ਦਾ ਕੋੜ ਮਿਟ ਜਾਏਗਾ ਜਿਹੜਾ ਤੈਨੂੰ ਟਿਕਣ ਨਹੀਂ ਦੇ ਰਿਹਾ, ਸਾਰੇ ਰੋਗ ਜ਼ਿੰਦਗੀ ਦੇ ਖਤਮ ਹੋ ਜਾਣਗੇ। ਦਾਤਾ ਜੀ ਸਾਰਿਆਂ ਉੱਤੇ ਬਖਸ਼ਿਸ਼ ਕਰਨ, ਰਹਿਮਤ ਕਰਨ। ਇਹ ਆਨੰਦ ਵਾਲੀ ਅਵਸਥਾ ਦੁਨੀਆਂ ਦੇ ਹਰ ਜੀਵ ਨੂੰ ਪ੍ਰਾਪਤ ਹੋਵੇ, ਹਰ ਮਨੁੱਖ ਨੂੰ ਪ੍ਰਾਪਤ ਹੋਵੇ, ਸਾਰੀ ਮਾਨਵਤਾ ਦੇ ਅੰਦਰੋਂ ਅਤੇ ਮੇਰੇ ਅੰਦਰੋਂ ਇਹ ਹੰਕਾਰ ਦੇ, ਵੈਰ ਦੇ, ਕ੍ਰੋਧ ਦੇ ਰੋਗ ਮਿਟ ਜਾਣ, ਅਤੇ ਅਸੀਂ ਗੁਰੂ ਕੇ ਸਿੱਖ ਅਖਵਾਉਣ ਵਾਲੇ, ਗੁਰੂ ਕੇ ਮਿਸ਼ਨ ਨੂੰ ਅਪਣਾ ਸਕੀਏ, ਗੁਰੂ ਕੀ ਟਕਸਾਲ ਵਿੱਚ ਘੜੇ ਜਾ ਸਕੀਏ, ਇਹ ਗੁਰੂ ਚਰਨਾਂ 'ਚ ਜੋਦੜੀ ਕਰੀਏ। ਤੁਹਾਡਾ ਸਾਰਿਆਂ ਦਾ ਧੰਨਵਾਦ ਸਾਹਿਬ, ਤੁਹਾਡੇ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਲੇਖੇ ਲਾਉਣ, ਬੌੜੀ ਕਰਨ, ਪੰਥ ਵਿੱਚ ਆਪਸੀ ਪਿਆਰ ਬਖਸ਼ਣ, ਇਹ ਗੁਰੂ ਚਰਨਾਂ 'ਚ ਜੋਦੜੀ। ਆਓ ਪੰਕਤੀ ਇੱਕ ਵਾਰ ਫਿਰ ਸੁਣੋ।
ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ, ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।